ਚੀਨੀ ਵਾਲੇ ਸਤਿਗੁਰ ਨੂੰ ਬੰਦਨਾ ਹੱਥ ਜੋੜ ਹਮਾਰੀਆ, ਚੀਨੀ ਵਾਲੇ ਸਤਿਗੁਰ ਨੂੰ ਬੰਦਨਾ ਹੱਥ ਜੋੜ
ਨਾ ਹੱਥ ਸਤਿਗੁਰੂ ਜੀ ਦੇ ਪਰਮ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸਤਸੰਗੀ ਜਨੋ ਸਤਿਗੁਰੂ ਪਾਤਸ਼ਾਹ ਨੂੰ ਧੰਨ ਕਹੋ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ।
ਸ੍ਰੀ ਸਤਿਗੁਰੂ ਨਾਨਕ ਦੇਵ
ਰਸਨਾ ਨੂੰ ਹੋਰ ਪਵਿੱਤਰ ਕਰੋ, ਹੋਰ ਮਿੱਠਤ ਭਰਪੂਰ ਕਰੋ, ਨਾਮ ਦੇ ਰਸ ਵਾਲੀ ਬਣਾਓ, ਅਜਿਹੀ ਕਸ਼ਿਸ਼ ਵਾਲੀ ਬਣਾਓ, ਕਿਤੇ ਇੱਕ ਵਾਰ ਉਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਜਾਏ ਤੇ ਤੁਰੰਤ ਸਾਹਿਬ ਸਾਹਮਣੇ ਪ੍ਰਗਟ ਹੋ ਜਾਣ। ਫਿਰ ਗੱਜ ਕੇ ਉਸ ਸਾਹਿਬ ਨੂੰ ਯਾਦ ਕਰੋ, ਪ੍ਰੇਮ ਦੀ ਮੂਰਤ, ਉਸ ਪਰ ਉਪਕਾਰ ਕਰਨ ਵਾਲੇ ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਰਹਿਬਰ ਪਾਤਸ਼ਾਹ ਨੂੰ ਯਾਦ ਕਰੋ, ਕਿਉਂਕਿ ਜਿੰਨਾ ਮਰਜ਼ੀ ਇਨਸਾਨ ਕਰਮ ਧਰਮ ਕਰ ਲਵੇ, ਜੋ ਮਰਜ਼ੀ ਨਾਮ ਜਪ ਲਵੇ, ਮਰਿਆਦਾ ਰੱਖ ਲਵੇ, ਜੇ ਮੌਕੇ ਦੇ ਗੁਰੂ ਨੂੰ ਯਾਦ ਨਹੀਂ ਕਰਦਾ ਉਹ ਸਭ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਉਸ ਸਾਹਿਬ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਦੇਹ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਜਦੋਂ ਗੁਰਬਾਣੀ ਨੂੰ ਪੜ੍ਹਦੇ ਪੜ੍ਹਦੇ ਇਹ ਤੁਕ ਸਾਹਮਣੇ ਆਉਂਦੀ ਏ ਤੇ ਉਸ ਵਕਤ ਕੱਲਾ ਉਹ ਪਾਠ ਯਾਦ ਨਹੀਂ ਆਉਂਦਾ, ਇਸ ਨੂੰ ਰਚਣ ਵਾਲੇ ਸਾਹਿਬ ਦੀ ਯਾਦ ਹੀ ਨਹੀਂ ਆਉਂਦੀ। ਉਹਨਾਂ ਮਰ ਜੀਵੜੇ ਸਿੱਖਾਂ ਦੀ, ਉਹਨਾਂ ਪ੍ਰੇਮੀ ਲੋਕਾਂ ਦੀ ਯਾਦ ਆਉਂਦੀ, ਜਿਹੜੇ ਕਿ ਇੱਕ ਇੱਕ ਸਵਾਸ ਦੇ ਨਾਲ ਕੂਕਦੇ ਸੀ ਕੋਇਲ ਵਾਂਗੂ, ਜਿਹੜੇ ਕਿ ਕਹਿੰਦੇ ਸੀ ਉਹ ਕੋਈ ਅਸੀਸ ਦਿਓ ਮੈਨੂੰ ਮੇਰਾ ਪ੍ਰੀਤਮ ਮਿਲ ਜਾਵੇ। ਉਹ ਵਾਲਾ ਪ੍ਰੀਤਮ ਜਿਹਨੇ ਬੜੇ ਲਾਡ ਲਡਾਏ, ਬੜੀ ਬਖਸ਼ਿਸ਼ਾਂ ਕਿਰਪਾ ਕੀਤੀਆਂ, ਬਹੁਤ ਕਿਰਪਾ ਹੋਈ। ਅਰਜ਼ ਕਰਾਂ ਆਪ ਜੀ ਦੇ ਚਰਨਾਂ ਵਿੱਚ ਕਿ ਵਾਕਿਆ ਹੀ ਉਸ ਸਾਹਿਬ ਨੂੰ ਮਿਲਣ ਵਾਸਤੇ ਅਸੀਸਾਂ ਦੀ ਲੋੜ ਹੈ, ਜਾਂ ਕੌਣ ਇਹ ਕਹਿੰਦਾ ਮੈਨੂੰ ਅਸੀਸ ਦਿਓ ਕਿ ਮੈਂ ਆਪਣੇ ਸਾਹਿਬ ਨੂੰ ਮਿਲ ਜਾਵਾਂ, ਮੈਂ ਤੇ ਉਹਦੇ ਵਿੱਚ ਭੇਤ ਨਾ ਰਹਿ ਜਾਵੇ, ਇੱਕ ਮਿਕ ਹੋ ਜਾਈਏ। ਇਸ ਦੇ ਉੱਤੇ ਕੁਛ ਕੁ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੌਰਾਨ ਕਰਾਂਗਾ। ਮੈਂ ਉਸ ਸਮੇਂ ਦੀ ਗੱਲ ਕਰਾਂ ਆਪ ਜੀ ਦੇ ਨਾਲ, ਦੇਹ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਜਦੋਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਪਿਤਾ ਗੁਰੂ ਸਤਿਗੁਰੂ ਰਾਮਦਾਸ ਜੀ ਦੇ ਭੇਜੇ ਹੋਏ ਜਦੋਂ ਲਾਹੌਰ ਪਹੁੰਚਦੇ ਨੇ ਆਪਣੇ ਤਾਏ ਜੀ ਦੇ ਨਾਲ, ਸਹਾਰੀ ਮੱਲ ਜੀ ਦੇ ਨਾਲ, ਆਪ ਜੀ ਨੇ ਬੜੀ ਵਾਰ ਇਹ ਸਾਖੀ ਨੂੰ ਸੁਣਿਆ ਵੀ ਹੋਏਗਾ, ਪਰ ਮੈਂ ਉਤਨੀ ਕੁ ਅਰਜ਼ ਕਰਾਂ ਜਿੰਨੀ ਕੁ ਮੇਰੇ ਪ੍ਰਕਰਣ ਦੇ ਹਿਸਾਬ ਨਾਲ ਢੁਕਦੀ ਹੈ। ਜਦੋਂ ਸਤਿਗੁਰੂ ਜੀ ਨੇ ਚੱਲਣ ਵੇਲੇ ਨਾਲ ਹੀ ਇਹ ਬਚਨ ਕੀਤਾ ਸੀ ਕਿ ਉੱਥੇ ਜੋ ਵਿਆਹ ਦਾ ਕੰਮ ਜੋ ਸੰਪੰਨ ਕਰਨ ਚੱਲੇ ਹੋ ਉਹਨੂੰ ਭਲੀ ਭਾਂਤ ਕਰ ਲੈਣਾ ਤੇ ਯਾਦ ਰੱਖਣਾ, ਜਦੋਂ ਤੱਕ ਮੈਂ ਨਾ ਬੁਲਾਵਾਂ ਤੁਸੀਂ ਆਉਣਾ ਨੀ, ਉੱਥੇ ਹੀ ਰਹਿਣਾ। ਹੁਣ ਅਰਜਨ ਦੇਵ ਜੀ ਇੱਕ ਅਜਿਹੇ ਸ਼ਖਸ ਨੇ, ਉਸ ਵਕਤ ਇੱਕ ਅਜਿਹੀ ਸਿੱਖੀ ਦੀ ਮਿਸਾਲ, ਇੱਕ ਅਜਿਹੀ ਆਗਿਆਕਾਰ ਹਿਸਾਬ ਹੈ ਕਿ ਸਤਿਗੁਰੂ ਜੀ ਦਾ ਬਚਨ ਜੋ ਹੈ ਆਪਣੇ ਸਿਰ ਮੱਥੇ ਦੇ ਉੱਤੇ ਰੱਖਣਾ, ਜੋ ਸਾਹਿਬ ਨੇ ਕਹਿ ਦਿੱਤਾ ਉਹ ਮੇਰੇ ਵਾਸਤੇ ਸਤ ਬਚਨ ਹੈ, ਬਾਕੀ ਦੁਨੀਆਂ ਝੂਠੀ ਹੈ, ਸਭ ਕੁਛ ਕਿਸੇ ਦੀ ਲੋੜ ਨਹੀਂ। ਉੱਥੇ ਰਹਿੰਦਿਆਂ ਜਦੋਂ 7-8 ਕੁ ਮਹੀਨੇ ਬੀਤੇ ਸੀ ਤੇ ਕੀ ਹੋਇਆ, ਅਖੀਰ ਤੋਟ ਪਈ, ਅੰਦਰ ਖਿੱਚ ਪਈ, ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਈ। ਉਹ ਕਮੀ ਕੀ ਸੀ? ਅਮਲੀ ਜੀਵੈ ਅਮਲ ਖਾਏ, ਤੇ ਉਹ ਹਰ ਜਨ ਜੀਵੈ ਹਰ ਧਿਆਏ। ਜਿਵੇਂ ਇੱਕ ਅਮਲੀ ਇਨਸਾਨ, ਉਹਨੂੰ ਨਸ਼ਾ ਨਾ ਮਿਲੇ, ਉਹਨੂੰ ਤੋਟ ਹੁੰਦੀ ਏ, ਕੋਈ ਨਸ਼ਾ ਦੇ ਦੇਵੇ, ਕੋਈ ਅਜਿਹੀ ਚੀਜ਼ ਲਿਆ ਦੇਵੇ ਜਿਹੜੀ ਕਿ ਮੇਰੇ ਨਸ਼ੇ ਨੂੰ ਪੂਰਾ ਕਰ ਦੇਵੇ, ਅੰਗ ਅੰਗ ਦੇ ਵਿੱਚ ਚੁਸਤੀ ਆ ਜਾਵੇ, ਮੈਨੂੰ ਜੀਵਨ ਮਿਲ ਜਾਵੇ। ਪਰ ਜਦੋਂ ਜਿਹੜੇ ਰਾਮ ਦੇ ਨਾਲੋਂ ਵਿਛੜ ਜਾਂਦੇ ਨੇ, ਜਿਨ੍ਹਾਂ ਨੂੰ ਇੱਕ ਸਮਾਂ ਅਜਿਹਾ ਹੈ ਕਿ ਉਹ ਸਾਹਿਬ ਦੇ ਦਰਸ਼ਨ ਜਿਹੜੇ ਨੇ ਸੁੱਖ ਦੇਣ ਵਾਲੇ ਨੇ, ਪਰ ਜਦੋਂ ਥੋੜਾ ਜਿਹਾ ਵਿਛੋੜਾ ਪੈ ਜਾਵੇ ਤੇ ਉਹ ਬਿਲਕੁਲ ਵੀ ਉਹਨਾਂ ਨੂੰ ਪਸੰਦ ਨਹੀਂ, ਚੰਗਾ ਨਹੀਂ ਲੱਗਦਾ। ਉਸ ਵਕਤ ਦੂਰ ਦੁਰੇਡੇ ਬੈਠੇ ਪਰ ਮਨ ਉਹਨਾਂ ਦਾ ਸਤਿਗੁਰਾਂ ਦੇ ਕੋਲ ਹੈ, ਤੇ ਉਸ ਵਕਤ ਆਪਣੇ ਸਾਹਿਬ ਨੂੰ ਚਿੱਠੀ ਭੇਜਦੇ ਨੇ, ਕਹਿੰਦੇ ਨੇ ਮੇਰੇ ਸਾਹਿਬ, ਮੇਰਾ ਮਨ ਜਿਹੜਾ ਲੋਚਦਾ ਹੈ, ਮੇਰਾ ਮਨ ਦਿਨ ਰਾਤ ਤੜਫਦਾ ਕਿ ਕਦੋਂ ਮੈਨੂੰ ਤੁਹਾਡੇ ਦਰਸ਼ਨ ਹੋਣ। ਹੋ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ,
ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ,
ਮੇਰਾ ਮਨ ਲੋਚੈ ਗੁਰ ਦਰਸ਼ਨ। मन लोचै गुर दर्शन ताई बिलप करे चात्र की न्याई ते की हुंदा त्रिखा ना उतरे सांत ना आवे बिन दर्शन संत प्यारे जियो। हे मेरे पातशाह ओ जड़ा चात्रिक दिन रात प्रियो प्रियो दी आवाज लाई रखदे हर वक्त पुकारदा है मेरा मन भी तरसदे सतगुरु कदों मैनू तेरे दिदारे होण अजे ही हालत सो मैं अर्ज करा के जदों ओ जड़ा दर्द सी अंदर दी कशिश सी वद्दी वद्दी एथे तक पहुंच गई के फिर हर बार एक नवा शब्द लिख के भेज देने के तेरा मुख सुहावा जियो सहज तोने बाणी चिर होवा देखे सारंग पानी तन सो देश जहां तू वसिया मेरे सज्जन मीत मुरारे जियो। भाव एक अजेही दर्शना दी खिच के जिथे उस साहिब नू याद किता जांदा है के किमें सतगुरु पातशाह आके कृपा बख्शिश करन सो मैं अर्ज करा जदों ओ तड़फ उठी कृपा होई ते एक अजेहा समा आया के उना नू दर्शन भी हो गए सी। सो अर्ज करा जदों सिख दे अंदर ए भावना आ जावे के देह सज्जन असीसड़िया जो होवे साहिब सियो मेल उस वक्त गरीब नवाज पातशाह कृपा बख्शिश कर देंदे ने ते सतगुरु उनू मिल जांदा। एक वार गज के कहो धन श्री सतगुरु राम सिंह जी सचे पातशाह। श्री सतगुरु राम सिंह सचे पातशाह जदों परदेस तुर जांदे ने उस वक्त सतगुरु जी दे घर दे अजेहे बड़े बड़े तपस्वी साधु नाम सिमरन दे रसीए जेड़े गुरु दा ही रूप हो चुके सी हुण ओ लोक किते ते रोज दर्शन करने आके सतगुरु का दिदारा करना नाल ही हिरदे नूं ठंड पै जानी। पर होया कि ओ जेड़ा दिदारा ठंड देण वाला सी सुख देण वाला सी ओ दूर परदेसां नूं जा बैठा क्योंकि बेशक मुसलमान जो है ओ हज करी जावे मक्के दा हिंदू जेड़े ने मंदरां जांदे फिरन पर जेड़े गुरु के प्यारे होंदे ने उना दा हज भी साहिब है सतगुरु है उना दा दीदार भी है ते किवें साधु कहंदे हुंदे सी जेदा गुरां नूं वेख्या हज होवे ओनूं मक्के जाण दी लोड़ हज होवे उन्हूं मक्के जान दी लोड़ नहीं। ओ लोक जेड़े मक्कियां विच जाके नमाजां पढ़दे ने हज अदा करदे ने पर जिन्हां ने अपनी अख दे नाल अपने साईं दा दिदारा कर लिया अपने सतगुरु दा उन्हां नूं मक्के जान दी लोड़ ही की है। संत टहल सिंह जी जदों सतगुरु जी दा दिदार करन जांदे ने उत्थे जाके जदों पहुंचे बड़ा वधिया उस वक्त का दृश्य जेड़ा सी हर पासे पहरे ही पहरे लगे पए ने पर ਜਦੋਂ ਪਹਿਰਿਆਂ ਨੂੰ ਵੇਖੀਏ, ਪ੍ਰੇਮੀਆਂ ਨੂੰ ਵੇਖੀਏ, ਇਹਨਾਂ ਦਾ ਫਰਕ ਵੇਖਿਆ ਜਾਵੇ ਤੇ ਲਿਖਣ ਵਾਲੇ ਲਿਖਦੇ ਨੇ ਕਿ ਨਾਗਾ ਵਾੜ ਸਮੁੰਦ ਘਰ ਕੇਹਰ ਖੜੇ ਬੁਕੰਨ, ਜੇ ਜਮ ਹੋਵੇ ਪਾਹਰੂ ਤੇ ਕੀ ਹੋਏਗਾ, ਪ੍ਰੇਮੀ ਰੁਕ ਜਾਣਗੇ ਕਿ ਉਹ ਮਿਲਣਗੇ ਨਹੀਂ ਜਾਂ ਰਾਹ ਵਿੱਚ ਹੀ ਰਹਿ ਜਾਣਗੇ। ਕਹਿੰਦੇ ਨੇ ਨਹੀਂ, ਪ੍ਰੇਮੀ ਜਾਏ ਮਿਲਣ, ਸਾਰੀਆਂ ਮੰਜ਼ਲਾਂ ਨੂੰ ਤੈਅ ਕਰਦੇ, ਔਕੜਾਂ ਨੂੰ ਤੈਅ ਕਰਦੇ, ਉੱਥੇ ਵੀ ਪਹੁੰਚ ਜਾਂਦੇ ਨੇ, ਆਪਣੇ ਸਤਿਗੁਰੂ ਨੂੰ ਮਿਲ ਜਾਂਦੇ ਨੇ। ਜਦੋਂ ਸੰਤ ਟਹਿਲ ਸਿੰਘ ਹੋਰੀ ਪਹੁੰਚਦੇ ਨੇ, ਜਾ ਕੇ ਦਰਸ਼ਨ ਕੀਤਾ ਸਾਹਿਬ ਪਾਤਸ਼ਾਹ ਦਾ, ਉਸ ਵਕਤ ਇਹ ਕਹਿਣ ਲੱਪੇ ਗਰੀਬ ਨਵਾਜ, ਮੈਂ ਭੁੱਲਣ ਹਾਰਾ, ਮੈਨੂੰ ਬਖਸ਼, ਕਿਰਪਾ ਕਰ ਦਰਸ਼ਨ ਦੀਦਾਰ ਦੇ। ਕੀ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦੇਣ ਵਾਸਤੇ ਸਾਹਮਣੇ ਜਦੋਂ ਆਏ, ਆਸੇ ਪਾਸੇ ਦਾ ਪਹਿਰਾ ਸੀ, ਕੋਈ ਕਿਸੇ ਦੇ ਕੋਲ ਖਲੋ ਕੇ ਬਚਨ ਨਹੀਂ ਸੀ ਕਰ ਸਕਦਾ। ਇਹ ਆਰਡਰ ਹੋਇਆ ਸੀ, ਜਿਹੜਾ ਇੱਥੇ ਥੜੇ ਦੇ ਉੱਤੇ ਖਲੋਵੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ, ਉਹ ਇੱਥੇ ਗੱਲ ਨਾ ਕਰੇ, ਗੁਰੂ ਰਾਮ ਸਿੰਘ ਨਾਲ ਕੋਈ ਗੱਲ ਨਹੀਂ ਕਰਨਾ, ਕਰਦਾ ਹੋਇਆ ਦਿਖਾਈ ਦੇਣਾ ਚਾਹੀਦਾ। ਤੇ ਉਸ ਵਕਤ ਸੰਤ ਟਹਿਲ ਸਿੰਘ ਹੋਰੀ ਸਤਿਗੁਰੂ ਪਾਤਸ਼ਾਹ ਨੂੰ ਜਦੋਂ ਵੇਖਦੇ ਨੇ ਤੇ ਉਸ ਵਕਤ ਅਜਿਹੀ ਮਸਤੀ ਵਿੱਚ ਆਏ, ਕਹਿਣ ਲੱਗੇ, ਜਦੋਂ ਦੀਆਂ ਅੱਖੀਆਂ ਮੈਂ ਤੇਰੇ ਨਾਲ ਲਾਈਆਂ, ਜਗਤੀ ਵੇ ਪਿਆ ਸਾਨੂੰ ਸੁਧ ਪੁੱਤ ਭੁੱਲ ਗਈ, ਜਦੋਂ ਦੀਆਂ ਅੱਖੀਆਂ ਮੈਂ ਤੇਰੇ ਨਾਲ ਲਾਈਆਂ, ਜਗਤੀ ਵੇ ਪਿਆ ਸਾਨੂੰ ਸੁਧ ਪੁੱਤ ਭੁੱਲ ਗਈ, ਜਗ ਦੀ ਉਹ ਪਿਆ ਸਾਨੂੰ ਸੁਧ ਬੁੱਧ ਭੁੱਲ ਗਈ। ਉੱਥੇ ਕੋਈ ਪਤਾ ਹੀ ਨਾ ਲੱਗਿਆ, ਪਹਿਰੇ ਲੱਗੇ ਨੇ ਕੀ ਹੈ, ਬਸ ਆਪਣੇ ਸਾਹਿਬ ਵੱਲ ਵੇਖ ਕੇ ਅੱਖਾਂ ਚੋਂ ਹੰਝੂ ਆਉਂਦੇ ਨੇ, ਉਹ ਪ੍ਰੀਤ ਲਾ ਕੇ ਫਿਰ ਇੱਥੇ ਆ ਬੈਠੇ। ਦੁਨੀਆਂ ਦੀ ਸੋਝੀ ਨਹੀਂ ਰਹੀ, ਕਿਤੇ ਪਤਾ ਤੇ ਲੈ ਲੈਂਦੋ ਸਾਡਾ ਕੀ ਹਾਲ ਹੈ, ਪਤਾ ਤੇਰੇ ਵਿਛੋੜੇ ਵਿੱਚ, ਤੇਰੀ ਯਾਦ ਦੇ ਵਿੱਚ ਸਾਰੇ ਜਿਹੜੇ ਨੇ ਅਜਿਹੀ ਹਾਲਤ ਵਿੱਚ ਨੇ, ਕਿਸੇ ਨੂੰ ਸੋਝੀ ਨਹੀਂ ਆਪਣੇ ਆਪ ਦੀ। ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜਿਵੇਂ ਬਚਨ ਕਰਦੇ ਨੇ, ਲਿਖ ਕੇ ਕਾਗਜ਼ ਦੇ ਉੱਪਰ ਇੱਟ ਦੇ ਵਿੱਚ ਲਪੇਟ ਕੇ ਸੁੱਟਿਆ ਸਤਿਗੁਰਾਂ ਵੱਲ, ਉਹ ਜਾ ਕੇ ਗੜਵੇ ਦੇ ਉੱਤੇ ਵੱਜਿਆ। ਭਾਈ ਨਾਨੂ ਜੀ ਚੁੱਕਦੇ ਨੇ, ਸਾਹਿਬ ਪਾਤਸ਼ਾਹ ਨੂੰ ਵਿਖਾਇਆ ਤੇ ਉਹ ਸੇਵਕਾਂ ਸਾਰੇ ਸਿੱਖਾਂ ਦਾ ਹਾਲ ਦੱਸਿਆ, ਦਿਲ ਦੀ ਜੋ ਵਿਥਾ ਹੈ ਕੀ ਬੀਤਦੀ ਪਈ ਹੈ, ਕਿ ਉਹ ਸਾਰੇ ਜਿਹੜੇ ਯਾਦ ਕਰਦੇ ਨੇ ਉਹ ਕਹਿੰਦੇ ਨੇ ਉਹ ਕੋਈ ਤੇ ਅਸੀਸ ਦੇਵੇ, ਉਹ ਸਾਡਾ ਸਤਿਗੁਰੂ, ਸਾਡਾ ਯਾਰ, ਸਾਡਾ ਮਹਿਬੂਬ ਸਾਨੂੰ ਆ ਕੇ ਮਿਲ ਜਾਵੇ, ਉਹ ਕਿਹੜੀ ਘੜੀ ਹੋਵੇ, ਉਹ ਕਿਹੜੀ ਰੁੱਤ ਹੋਵੇ ਜਿਹੜੀ ਕਿ ਦੁਬਾਰਾ ਉਹ ਸਾਹਿਬ ਨੂੰ ਲੈ ਆਵੇ। ਤੇ ਕਿਤੇ ਕਿਤੇ ਕਈਆਂ ਨੇ ਦੁਖੀ ਹੋਣਾ, ਰੋਣਾ, ਵਿਆਕੁਲ ਹੋਣਾ ਤੇ ਕਹਿਣਾ ਰੁੱਤੜੀਆਂ ਫਿਰ ਆਈਆਂ ਸਯੋ ਨੀ ਪਿਆ ਅਜੇ ਬਿਨਾ। ਬਸੰਤ ਰੁੱਤ ਆਉਣੀ, ਕੋਈ ਵੀ ਕਿਸੇ ਨੇ ਖੁਸ਼ ਹੋਣਾ, ਕਿਤੇ ਵੀ ਕੋਈ ਸਮਾਗਮ ਹੋਣੇ ਤੇ ਉਹਨਾਂ ਨੇ ਤੇ ਹੱਸਣਾ, ਪਰ ਇਹਨਾਂ ਲੋਕਾਂ ਨੇ ਰੋਣਾ, ਅੰਦਰ ਵੜ ਵੜ ਰੋਣਾ ਕਿ ਅਸੀਂ ਕਿਹੜੀ ਖੁਸ਼ੀ ਵਿੱਚ ਖੁਸ਼ ਹੋਈਏ, ਸਾਡਾ ਤੇ ਮਾਹੀ ਦੂਰ ਪ੍ਰਦੇਸਾਂ ਵਿੱਚ ਬੈਠਾ ਹੈ। ਸੋ ਸੰਤ ਟਹਿਲ ਸਿੰਘ ਜਦੋਂ ਸਤਿਗੁਰਾਂ ਦੇ ਨਾਲ ਉਹ ਸਾਰੇ ਬਚਨ ਲਿਖ ਕੇ ਦਿੱਤੇ, ਉਧਰੋਂ ਸਤਿਗੁਰੂ ਜੀ ਵੱਲੋਂ ਵੀ ਹੁਕਮਨਾਮਾ ਆਇਆ, ਭਾਈ ਨਾਨੂ ਜੀ ਬਾਹਰ ਸੁੱਟ ਦਿੰਦੇ ਨੇ। ਹੁਕਮਨਾਮਾ ਚੁੱਕਿਆ, ਉਸ ਵਕਤ ਕੀ ਹੋਇਆ, ਸਿਪਾਹੀ ਜਿਹੜੇ ਵੇਖਦੇ ਪਏ ਸੀ ਫਟਾਫਟ ਉਹਨਾਂ ਤੋਂ ਅੱਖ ਬਚਾ ਕੇ ਹੁਕਮਨਾਮੇ ਨੂੰ ਸੰਭਾਲ ਲਿਆ। ਥੋੜਾ ਅੱਗੇ ਤੁਰੇ ਤੇ ਮੀਂਹ ਦਾ ਸਮਾਂ ਸੀ, ਮੀਂਹ ਪੈਣ ਲੱਗ ਪਿਆ ਤੇ ਕੀ ਹੋਇਆ, ਉਸ ਵਕਤ ਅੰਬਾਂ ਦਾ ਦਰਖਤ ਸੀ, ਉਹਦੇ ਥੱਲੇ ਜਾ ਕੇ ਜਦੋਂ ਟਿਕ ਜਾਂਦੇ ਨੇ ਬੈਠ ਗਏ, ਮੀਂਹ ਪੈਣ ਲੱਗ ਪਿਆ। ਉਸ ਵਕਤ ਮੀਂਹ ਪੈਂਦਾ ਪਿਆ ਤੇ ਸਾਹਮਣੇ ਜਿਹੜਾ ਸਿਪਾਹੀ ਹੈ ਉਹ ਵੇਖਦਾ ਪਿਆ ਸੰਤ ਟਹਿਲ ਸਿੰਘ ਹੋਰਾਂ ਵੱਲ ਬੜੀ ਗਹਿਰੀ ਨਿਗਾਹ ਨਾਲ, ਵੀ ਇਹਦਾ ਕੰਮ ਕੀ ਹੈ ਇੱਥੇ ਖਲਾਉਣ ਦਾ। ਜਦੋਂ ਮੀਂਹ ਹਟਿਆ, ਉਸ ਵਕਤ ਆ ਕੇ ਸਿਪਾਹੀ ਨੇ ਪੁੱਛਿਆ, ਹਾਂ ਭਾਈ ਲੱਗਦਾ ਪੰਜਾਬੀ ਹੈ ਤੂੰ, ਤੇਰੇ ਕੱਪੜਿਆਂ ਤੋਂ, ਤੇਰੇ ਤੁਰਨ ਦੇ ਢੰਗ ਤੋਂ ਸਾਰੇ ਅਜਿਹੇ ਵਾਕਿਆਤ ਮਿਲਦੇ ਨੇ ਕਿ ਪਤਾ ਲੱਗਦਾ ਤੂੰ ਪੰਜਾਬੀ ਹੈ, ਇੱਥੇ ਆਇਆ ਕਿਹੜੀ ਗੱਲ ਹੈ, ਇਹ ਦੱਸ ਕਿਹੜੇ ਕੰਮ ਨੂੰ ਇੱਥੇ ਆਇਆ, ਹੁਣ ਉਹ ਕੀ ਦੱਸੇ। ਉਸ ਵਕਤ ਕਹਿਣ ਲੱਗਾ, ਮੈਂ ਪੰਜਾਬੀ ਹਾਂ, ਠੀਕ ਹੈ ਪੰਜਾਬੋਂ ਆਇਆ, ਪਰ ਇੱਥੇ ਰੁਜ਼ਗਾਰ ਦੀ ਭਾਲ ਵਿੱਚ ਹੀ ਆਇਆ, ਕੋਈ ਕੰਮ ਮਿਲ ਜਾਵੇ ਉਹ ਕੰਮ ਕਰਾਂਗਾ, ਕੋਈ ਚਾਰ ਪੈਸੇ ਕਮਾਵਾਂਗਾ, ਜਾ ਕੇ ਆਪਣੇ ਬੱਚਿਆਂ ਨੂੰ ਖਵਾਵਾਂਗਾ। ਹੋਇਆ ਕੀ, ਜਦੋਂ ਅਜਿਹੀ ਹਾਲਤ ਸੀ ਤੀ ਉਸ ਵਕਤ ਸੰਤ ਟਹਿਲ ਸਿੰਘ ਜੀ, ਜਦੋਂ ਮੀਂਹ ਪੈਂਦਾ ਪਿਆ, ਚਿੱਕੜ ਹੀ ਚਿੱਕੜ ਹੋਇਆ ਪਿਆ, ਉੱਥੇ ਫਿਰ ਫਰੀਦ ਦੀ ਇੱਕ ਗੱਲ ਯਾਦ ਆ ਗਈ। ਫਰੀਦ ਜੀ ਨੇ ਜਿਹੜਾ ਲਿਖਿਆ ਕਿ ਜਾਏ ਮਿਲਾਂ ਤਿਨਾ ਸੱਜਣਾ, ਮੇਰਾ ਟੁੱਟੈ ਨਾਹੀ ਨੇਹੋ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸਾਓ ਮੇਹੋ, ਕਿ ਮੇਰੀ ਜਿਹੜੀ ਫਰੀਦ ਕਹਿੰਦਾ, ਕਹਾਣੀਕਾਰ ਨੇ ਬੜਾ ਵਧੀਆ ਲਿਖਿਆ, ਉਥਾਨਕਾ ਦਿੰਦੇ ਹੋਏ ਦੱਸਦੇ ਨੇ ਇੱਥੇ ਨਾਲ ਕਿ ਫਰੀਦ ਜੀ ਦਾ ਕਿਸੇ ਸੰਤਾਂ ਨਾਲ ਪਿਆਰ ਸੀ। ਹੁਣ ਫਰੀਦ ਜੀ ਜਦੋਂ ਤੁਰਨ ਲੱਗੇ, ਮੀਂਹ ਆ ਗਿਆ ਉੱਤੋਂ, ਤੇ ਉਸ ਵਕਤ ਕੀ ਹੋਇਆ, ਮੀਂਹ ਨੂੰ ਵੇਖਦੇ ਨੇ ਤੇ ਸੋਚਦੇ ਨੇ ਜਿਹੜੀ ਆ ਉੱਤੇ ਕੰਬਲੀ ਲਈ ਹੈ, ਜੇ ਮੀਂਹ ਵਿੱਚ ਗਿਆ ਤੇ ਗਿੱਲੀ ਹੋ ਜਾਏਗੀ, ਚਿੱਕੜ ਹੈ ਉੱਥੇ ਜਾ ਕੇ ਗੰਦੀ ਹੋ ਜਾਏਗੀ, ਪਰ ਫਿਰ ਸੋਚਦੇ ਨੇ ਉਹ ਫਰੀਦਾ ਜਿਹੜਾ ਪਿਆਰ ਹੈ ਉਹ ਵੀ ਕੋਈ ਚੀਜ਼ ਹੈ। ਕਹਿੰਦੇ ਨੇ ਕਿ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸਾਓ ਮੇਹ, ਜਾਏ ਮਿਲਾ ਤਿਨਾ ਸੱਜਣਾ, ਟੁੱਟੈ ਨਾਹੀ ਨੇਹ। ਇਹ ਮਨ ਵਿੱਚ ਜਦੋਂ ਖਿਆਲ ਆਇਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਮੇਰੀ ਹਾਲਤ ਉਹ ਹੈ ਕਿ ਮੈਂ ਇਸ ਵਕਤ ਖੜਿਆ ਤੇਰੇ ਕੋਲ ਜਿਵੇਂ ਫਰੀਦ ਦੀ ਹਾਲਤ ਸੀ। ਸੋ ਉਸ ਵਕਤ ਕੀ ਹੋਇਆ, ਸਿਪਾਹੀ ਜਿਹੜਾ ਕੋਲ ਆ ਜਾਂਦਾ, ਉਹ ਕਹਿਣ ਲੱਗਾ ਗੱਲ ਸੁਣ ਮੇਰੀ, ਉਹ ਤੇ ਸਭ ਠੀਕ ਹੈ, ਇਹ ਜਿਹੜਾ ਅੰਦਰ ਜਿਹਨੂੰ ਅਸੀਂ ਨਜ਼ਰਬੰਦ ਕਰਕੇ ਰੱਖਿਆ ਰਾਜਾ ਰਾਮ ਸਿੰਘ, ਇਹਨੂੰ ਜਾਣਦਾ ਤੂੰ? ਤੈਨੂੰ ਪਤਾ ਇਹ ਕੌਣ ਹੈ? ਉਸ ਵਕਤ ਸੰਤ ਟਹਿਲ ਸਿੰਘ, ਹੁਣ ਜੇ ਇਸ ਗੱਲ ਤੋਂ ਮੁਨਕਰ ਹੁੰਦੇ ਨੇ ਮੈਂ ਇਹਨੂੰ ਨਹੀਂ ਜਾਣਦਾ, ਤੇ ਗੁਰੂ ਸਵਾਰੇ ਉਹ ਉੱਥੇ ਨਿਗੁਰੇ ਹੋ ਜਾਣਗੇ। ਜਿਹੜਾ ਇਨਸਾਨ ਪ੍ਰਤੱਖ ਸਤਿਗੁਰੂ ਹੁੰਦੇ ਹੋਏ ਨੂੰ ਛੱਡ ਕੇ ਤੁਰ ਜਾਵੇ ਜਾਂ ਮੁਨਕਰ ਹੋ ਜੇ ਮੈਂ ਤੇਰਾ ਨਹੀਂ, ਤੇ ਉਹਦੇ ਵਾਸਤੇ ਲਿਖਿਆ ਕਈ ਜਨਮਾਂ ਤੱਕ ਨਹੀਂ ਉਹ ਮਿਲ ਸਕਦੇ ਆਪਣੇ ਸਾਹਿਬ ਸਤਿਗੁਰੂ ਨੂੰ। ਫਿਰ ਉਹ ਅੰਗਰੇਜ਼ ਸਿਪਾਹੀ ਪੁੱਛਣ ਲੱਗਾ ਕਿ ਤੂੰ ਇਹਨੂੰ ਜਾਣਦਾ ਹੈ, ਇਹਨਾਂ ਨੂੰ ਜਾਣਦਾ ਰਾਜਾ ਰਾਮ ਸਿੰਘ ਹੋਰਾਂ ਨੂੰ? ਤੇ ਉਸ ਵਕਤ ਅੰਦਰੋਂ ਫਿਰ ਗੱਲ ਨਿਕਲੀ ਕਿ ਮੈਂ ਇਹਦੀ ਗੱਤ ਨਹੀਂ ਜਾਣਦਾ, ਇਹਦੀ ਗੱਤ ਜਿਹੜੀ ਹੈ ਪਰੇ ਤੋਂ ਪਰੇ ਹੈ, ਮੈਂ ਇਹਦੀ ਗੱਤ ਨਹੀਂ ਜਾਣਦਾ, ਭਾਵ ਜਿਹੜੇ ਕੌਤਕ ਕਰਦਾ ਉਹ ਨਹੀਂ ਮੈਂ ਜਾਣ ਸਕਦਾ। ਇਹ ਵੀ ਨਾ ਕਿਹਾ ਕਿ ਮੈਂ ਇਹਨੂੰ ਨਹੀਂ ਜਾਣਦਾ, ਦੋਵੇਂ ਪੱਖ ਰਹਿ ਗਏ। ਤੇਰੇ ਜਹਾਨਾ ਜਹਾਨ ਤੇ ਕੋਈ ਮੈਂ ਸਾਰਾ ਜਗ ਢੋਲ ਵੇਖਿਆ, ਜਹਾਨ ਜਹਾਨ ਤੇ ਕੋਈ ਪਾਤਸ਼ਾਹ ਮੈਂ ਤੇਰੀ ਗੱਤ ਨੂੰ ਨਹੀਂ ਜਾਣਦਾ, ਇਹੀ ਕਿਹਾ ਕਿ ਮੈਂ ਇਹ ਨਾ ਕਿਹਾ ਕਿ ਮੈਂ ਇਹਨੂੰ ਨਹੀਂ ਜਾਣਦਾ, ਇਹੀ ਕਿਹਾ ਮੈਂ ਇਹਦੀ ਗਤੀ ਨੂੰ ਨਹੀਂ ਜਾਣਦਾ। ਤੇ ਉਸ ਵਕਤ ਕਹਿੰਦੇ ਨੇ
ਵਾਹ ਵਾਹ
ਸਾਰਾ ਜਗ ਧਿਆਨ ਧਰ ਕੇ ਇਹੀ ਕਿਹਾ ਕਿ ਇਹ ਪਾਤਸ਼ਾਹ ਤੇਰੇ ਵਰਗਾ ਇਸ ਜਹਾਨ ਤੇ ਹੋਰ ਕੋਈ ਨਹੀਂ। ਉਹ ਸਿਪਾਹੀ ਨੇ ਸਮਝਿਆ ਇਹ ਕਹਿੰਦਾ ਮੈਂ ਇਹਨੂੰ ਨਹੀਂ ਜਾਣਦਾ। ਸੋ ਅਰਜ਼ ਕਰਾਂ ਕਿ ਇਸ ਤਰ੍ਹਾਂ ਜਿਹੜੇ ਸੰਤ ਟਹਿਲ ਸਿੰਘ ਹੋਰੀ ਨੇ ਉਥੋਂ ਉਹ ਹੁਕਮਨਾਮਾ ਲੈ ਕੇ ਵਾਪਸ ਆ ਜਾਂਦੇ ਨੇ, ਸਤਿਗੁਰੂ ਹਰੀ ਸਿੰਘ ਜੀ ਨੂੰ ਵਿਖਾਇਆ ਪੜਿਆ ਤੇ ਉਥੋਂ ਇਹੀ ਧਰਵਾਸ ਮਿਲੀ ਮੈਂ ਜਲਦੀ ਵਾਪਸ ਆਵਾਂਗਾ, ਸਾਰੇ ਨਾਮ ਸਿਮਰਨ ਕਰੋ, ਵਰਨੀਆਂ ਕਰੋ, ਸਧਾਰਨ ਸਹਿਜ ਪਾਠ ਕਰੋ। ਸਤਿਗੁਰੂ ਪਾਤਸ਼ਾਹ ਜੀ ਦੇ ਜਿੰਨੇ ਵੀ ਉਹ ਸਿੱਖ ਜਿਹੜੇ ਕਿ ਇਹੀ ਰਟ ਲਾਈ ਬੈਠੇ ਸੀ ਦੇਹ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਕੁਝ ਕੁ ਸਮੇਂ ਬਾਅਦ ਅਜਿਹਾ ਦੌਰ ਵਰਤਿਆ ਕਿ ਸਖਤੀਆਂ ਵੱਧਦੀਆਂ ਗਈਆਂ, ਇਤਨੀ ਜ਼ਿਆਦਾ ਸਖਤੀਆਂ ਹੋ ਗਈਆਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਏ ਗਏ ਸਿੱਖਾਂ ਦੇ ਹੱਥ ਜਿਹੜੇ ਹੁਕਮਨਾਮੇ ਭੇਜੇ ਉਹਨਾਂ ਵਿੱਚ ਇਹ ਲਿਖ ਕੇ ਭੇਜਿਆ ਕਿ ਜੇ ਕਿਸੇ ਨੇ ਆਉਣਾ ਹੋਵੇ ਬਰਸ ਬਾਅਦ ਇੱਕ ਅੱਧਾ ਆ ਜਾਵੇ, ਭਾਵ ਇੱਕ ਸਾਲ ਬਾਅਦ ਕੋਈ ਇੱਕ ਅੱਧਾ ਆ ਕੇ ਦਰਸ਼ਨ ਦੇ ਜਾਵੇ। ਜਿੱਥੇ ਸਤਿਗੁਰੂ ਰਾਮ ਸਿੰਘ ਜੀ ਦੇ ਵੱਲ ਆਪਾਂ ਧਿਆਨ ਦੇਈਏ ਕਿ ਇੱਕ ਪਾਸੇ ਅੰਗਰੇਜ਼ ਆ ਕੇ ਪੁੱਛਣ ਲੱਗਾ ਕਿ ਵੈਲ ਬਾਬਾ ਰਾਮ ਸਿੰਘ ਕੈਸੇ ਹੋ, ਰਾਜੀ ਖੁਸ਼ੀ ਹੋ, ਕਿਸੀ ਚੀਜ਼ ਕੀ ਕਮੀ ਤੋਂ ਨਹੀਂ ਆਪਕੋ? ਤੇ ਸਤਿਗੁਰੂ ਰਾਮ ਸਿੰਘ ਉਸ ਵਕਤ ਉਹਨੂੰ ਕਹਿਣ ਲੱਗੇ ਕਿ ਜਿਹੜੀ ਖੁਸ਼ੀ ਦੇ ਵਿੱਚ ਮੈਂ ਆ ਤੈਨੂੰ ਵੀ ਰੱਬ ਜਿਹੜੇ ਖੁਸ਼ੀ ਵਿਖਾਵੇ ਤੇ ਪਤਾ ਲੱਗੇ, ਭਾਵ ਅੰਦਰ ਦਾ ਇੱਕ ਵਿਛੋੜਾ। ਜਿੱਥੇ ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਕਰਦੇ ਨੇ ਕਿ ਨਾਮ ਬਾਣੀ ਦੇ ਪ੍ਰਤਾਪ ਨਾਲ ਬੜਾ ਵੱਡਾ ਸੁੱਖ ਹੈ, ਇਹ ਨਾ ਕੋਈ ਜਾਣੇ ਕਿ ਨਾਮ ਬਾਣੀ ਨੇ ਮੈਨੂੰ ਫੜਾ ਦਿੱਤਾ ਹੈ, ਇਸ ਨੇ ਤੇ ਮੈਨੂੰ ਇਸ ਦੁਖਦਾਈ ਜਗ੍ਹਾ ਦੇ ਵਿੱਚ ਵੀ ਸੁੱਖ ਦਿੱਤਾ, ਪਰ ਸੰਗਤ ਦਾ ਵਿਛੋੜਾ ਇੱਕ ਬੜਾ ਵੱਡਾ ਹੈ। ਸੋ ਉਸ ਵਕਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਕਹਿੰਦੇ ਨੇ ਕਿ ਤੈਨੂੰ ਵੀ ਪਤਾ ਲੱਗੇ ਜਦੋਂ ਤੇਰੇ ਵੀ ਆਸੇ ਪਾਸੇ ਅਜਿਹੀ ਨਜ਼ਰਬੰਦੀ ਹੋਵੇ, ਭਾਵ ਕਿ ਜੇ ਇੱਕ ਪਾਸੇ ਸਿੱਖ ਵਿਛੋੜੇ ਦੇ ਹੱਥੋਂ ਦੁਖੀ ਸਨ, ਵਿਛੋੜਾ ਜਿਹੜਾ ਉਹਨਾਂ ਨੂੰ ਆ ਕੇ ਤੰਗ ਕਰਦਾ ਸੀ, ਤੇ ਉਸ ਵਕਤ ਅਜਿਹੀ ਹਾਲਤ ਹੋਈ ਕਿ ਕੁਝ ਸਮੇਂ ਬਾਅਦ ਫਿਰ ਹੋਰ ਸਿੱਖ ਜਿਹੜੇ ਦਰਸ਼ਨ ਕਰਨ ਜਾਂਦੇ ਸੀ ਉਹਨਾਂ ਦੇ ਵਿੱਚ ਇੱਕ ਹੋਰ ਤਿੰਨ ਕੁ ਸਰੀਰ ਜਦੋਂ ਗਏ ਉਹਨਾਂ ਦੇ ਵਿੱਚ ਸੰਤ ਸਮੁੰਦ ਸਿੰਘ ਹੋਰੀ ਨੇ। ਔਰ ਯਾਦ ਰੱਖਣਾ ਜਦੋਂ ਵੀ ਕੋਈ ਸਤਿਗੁਰੂ ਪਾਤਸ਼ਾਹ ਦਾ ਦੀਦਾਰ ਕਰਨ ਜਾਂਦਾ ਸੀ ਉਹਨਾਂ ਨੇ ਸਤਿਗੁਰੂ ਹਰੀ ਸਿੰਘ ਪਾਤਸ਼ਾਹ ਕੋਲ ਆ ਕੇ ਇਜਾਜ਼ਤ ਲੈਣੀ, ਨਮਸਕਾਰ ਕਰਨੀ ਕਿ ਬਖਸ਼ਿਸ਼ ਕਰਿਓ ਪਾਤਸ਼ਾਹ, ਜਾ ਕੇ ਪਾਤਸ਼ਾਹ ਦੇ ਦੀਦਾਰ ਹੋ ਜਾਣ। ਤੇ ਸਤਿਗੁਰੂ ਕੋਲ ਜਦੋਂ ਆਏ ਤੇ ਪਾਤਸ਼ਾਹ ਜੀ ਨੇ ਕਿਹਾ ਗੱਲ ਏਦਾਂ ਹੈ ਕਿ ਸਤਿਗੁਰੂ ਜੀ ਦਾ ਹੁਕਮ ਹੈ, ਬਰਸ ਬਾਅਦ ਕੋਈ ਇੱਕ ਅੱਧਾ ਆਵੇ, ਬਹੁਤ ਜ਼ਿਆਦਾ ਕਰੜਾਈ ਹੈ ਇੱਥੇ, ਦਰਸ਼ਨ ਨਹੀਂ ਕਰਨ ਦਿੰਦੇ, ਨਾ ਹੀ ਖਲੋਣ ਦਿੰਦੇ ਨੇ, ਕੋਈ ਵਾਰਤਾ ਵੀ ਨਹੀਂ ਕਰਨ ਦਿੰਦੇ। ਪਰ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਪਿਆਰ ਹੋਵੇ, ਜਿਨ੍ਹਾਂ ਦੇ ਅੰਦਰ ਖਿੱਚ ਹੋਵੇ, ਤੇ ਉਹਨਾਂ ਵਾਸਤੇ ਲਿਖਿਆ ਚੱਖੜ ਚਾਂਦੀ ਹੋਏਗਾ। ਥੋੜਾ ਕੰਡਾ ਲੱਗਣ ਦੀ ਦੇਰ ਹੈ ਤੇ ਹਾਏ ਹਾਏ ਦੀ ਆਵਾਜ਼ ਨਿਕਲੇਗੀ। ਤੇ ਜਦੋਂ ਇਹ ਜਿਹੜਾ ਮਨ ਹੈ, ਜਿਹੜੀ ਆਤਮਾ ਹੈ, ਰੂਹ ਹੈ, ਆਪਣੇ ਪਰਮੇਸ਼ਰ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਜੁੜੀ ਹੋਵੇ, ਵੇਖਣ ਨੂੰ ਲੱਗਦਾ ਉਹ ਤੁਰੇ ਫਿਰਦੇ ਨੇ, ਉਹ ਲੋਕਾਂ ਦੀ ਦਸ਼ਾ ਕੋਈ ਵੇਖੇ ਤੇ ਲੱਗਦਾ ਜ਼ਰੂਰ ਹੈ ਕਿ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਰੰਗੂਨ ਬੈਠੇ ਨੇ, ਇਹ ਜਿਹੜੇ ਨਾਮ ਧਾਰੀਏ ਨੇ, ਇਹ ਜਿਹੜੇ ਕੂਕੇ ਨੇ, ਭੈਣੀ ਸਾਹਿਬ ਬੈਠੇ ਨੇ, ਵੇਖਣ ਨੂੰ ਲੱਗੇਗਾ ਕਿ ਤੁਰੇ ਫਿਰਦੇ ਨੇ। ਪਰ ਯਾਦ ਰੱਖਣਾ, ਇਹ ਵਿਛੋੜੇ ਨੇ ਅਜਿਹਾ ਇਹਨਾਂ ਨੂੰ ਦੁਖੀ ਕੀਤਾ ਉਹ ਸਮੇਂ ਦੇ ਵਿੱਚ, ਕਬੀਰ ਬਿਰਹ ਪੁਯੰਗਮ ਮਨ ਬਸੈ ਮਨ ਤਨਾ ਮਾਨੈ ਕੋਏ। ਕਬੀਰ ਕਹਿੰਦੇ ਨੇ ਜਿਵੇਂ ਕੋਈ ਸੱਪ ਆ ਕੇ ਕਿਸੇ ਨੂੰ ਲੜ ਜਾਵੇ ਤੇ ਕਿਸੇ ਨੇ ਕਿਹਾ ਕੋਈ ਗੱਲ ਨੀ, ਬੜੇ ਮੰਤਰ ਨੇ, ਮੰਤਰਾਂ ਦੇ ਨਾਲ ਜ਼ਹਿਰ ਜਿਹੜੀ ਚੜ੍ਹਨ ਨੀ ਦਿੰਦੇ ਉਤਰ ਜਾਂਦੀ ਹੈ, ਬਚ ਜਾਂਦਾ। ਤੇ ਕਬੀਰ ਕਹਿੰਦੇ ਨੇ ਉਹ ਭਲਿਆ ਧਿਆਨ ਦੇ, ਇਹ ਸੱਪ ਜਿਹੜਾ ਵਿਛੋੜੇ ਦਾ ਸੱਪ ਹੈ, ਜਿਹਨੂੰ ਆ ਕੇ ਸੱਪ ਡੰਗ ਗਿਆ, ਜਿਹਨੂੰ ਲੜ ਗਿਆ, ਉਹ ਜਿਉਂਦਾ ਨਾ ਰਿਹਾ, ਉਹ ਮਰ ਹੀ ਗਿਆ, ਕਿਉਂਕਿ ਉਹਦੇ ਪ੍ਰਾਣ ਤੇ ਉਹਨਾਂ ਦਾ ਪ੍ਰੇਮੀ, ਉਹਨਾਂ ਦਾ ਉਹ ਸਤਿਗੁਰੂ ਜਿਹਦੇ ਵਿੱਚ ਵਸਦੇ ਸੀ, ਉਹ ਹੀ ਲੈ ਗਿਆ। ਦਸ਼ਰਥ ਦੀ ਵਾਰਤਾ ਜਦੋਂ ਵੇਖਦੇ ਹਾਂ, ਅਜਿਹਾ ਸਮਾਂ ਕਿਤੇ ਸਰਾਪ ਹੋਇਆ ਸੀ ਸਰਵਣ ਦੇ ਮਾਤਾ ਪਿਤਾ ਦਾ, ਕਿ ਜਿਵੇਂ ਅਸੀਂ ਪੁੱਤਰ ਵਿਯੋਗ ਚ ਤੜਫ ਤੜਫ ਮਰੇ ਆ, ਤੂੰ ਵੀ ਪੁੱਤਰ ਦੇ ਵਿਯੋਗ ਵਿੱਚ ਤੜਫੇਗਾ। ਅਸਲ ਵਿੱਚ ਇਹਦੇ ਵਿੱਚ ਕੁਛ ਹੋਰ ਕਹਾਣੀ ਹੈ, ਵੱਖਰਾ ਪ੍ਰਸੰਗ ਹੈ, ਪਰ ਮੈਂ ਇਤਨੀ ਕੁ ਅਰਜ਼ ਕਰਾਂ ਕਿ ਉਹ ਦਸ਼ਰਥ ਜਿਹੜਾ, ਬੇਸ਼ੱਕ ਪ੍ਰਭੂ ਸ਼੍ਰੀ ਰਾਮ ਜੀ ਦੇ ਪਿਤਾ ਨੇ, ਪਰ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਇਹ ਖਿਆਲ ਹੈ, ਇਹ ਪੁੱਤਰ ਨਹੀਂ ਮੇਰਾ, ਆਪ ਅਕਾਲ ਪੁਰਖ ਇਸ ਧਰਤੀ ਦੇ ਉੱਤੇ ਆਇਆ ਹੈ। ਜਦੋਂ ਪ੍ਰਭੂ ਸ਼੍ਰੀ ਰਾਮ ਇੱਥੋਂ ਤੁਰ ਜਾਂਦੇ ਨੇ, ਅਜਿਹੀ ਹਾਲਤ ਸੀ ਉਸ ਵਕਤ ਕਿ ਸਰੀਰ ਇੱਥੇ ਰਹਿ ਗਿਆ, ਪ੍ਰਾਣ ਜਿਹੜੇ ਨੇ ਉਹ ਪੁੱਤਰ ਜਿਹੜਾ ਹੈ, ਪ੍ਰਭੂ ਹੈ, ਭਗਵਾਨ ਉਹ ਨਾਲ ਲੈ ਗਏ, ਤੇ ਦਸ਼ਰਥ ਵੀ ਜਿਉਂਦੇ ਨਾ ਸੀ ਰਹੇ। ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪਰਦੇਸ ਵਿੱਚ ਨੇ ਤੇ ਇਹਨਾਂ ਦੇ ਪਿਤਾ ਜੀ ਬਾਬਾ ਜੱਸਾ ਸਿੰਘ ਜੀ, ਜਦੋਂ ਸਤਿਗੁਰੂ ਤੁਰਨ ਲੱਗੇ ਤੇ ਇੱਕ ਹੀ ਗੱਲ ਕਹੀ, ਸੁੱਖ ਕੀ ਦਿੱਤਾ ਮੈਨੂੰ ਤੁਸੀਂ, ਜਦੋਂ ਤ੍ਰੇਤੇ ਦਾ ਸਮਾਂ ਸੀ ਉਦੋਂ ਵੀ ਮੈਂ ਵਿਲਕ ਵਿਲਕ ਤੇਰੇ ਵਿਛੋੜੇ ਚ ਤੜਫ ਕੇ ਮਰ ਗਿਆ, ਅੱਜ ਫਿਰ ਮੈਨੂੰ ਛੱਡ ਕੇ ਚੱਲਿਓ ਤੇ ਇੱਕ ਕਿਰਪਾ ਜ਼ਰੂਰ ਕਰਿਓ, ਜਦੋਂ ਅਖੀਰਲਾ ਸਮਾਂ ਹੋਵੇ ਮੇਰੀ ਅੱਖਾਂ ਦੇ ਸਾਹਮਣੇ ਤੁਸੀਂ ਹੋਣੇ ਚਾਹੀਦੇ ਹੋ, ਮੈਨੂੰ ਤੇਰਾ ਦੀਦਾਰ ਹੋਵੇ। ਯਾਦ ਰੱਖਣਾ ਬਾਬਾ ਜੱਸਾ ਸਿੰਘ ਜੀ ਇਹ ਨਹੀਂ ਜਾਣਦੇ ਪੁੱਤਰ ਹੈ ਮੇਰੇ ਸਾਹਮਣੇ, ਉਹਨਾਂ ਨੂੰ ਪਤਾ ਹੈ ਅਕਾਲ ਪੁਰਖ ਹੈ, ਆਪ ਦੀਨ ਦੁਨੀ ਦਾ ਵਾਲੀ ਹੈ। ਇਹੀ ਕਿਹਾ, ਜਦੋਂ ਸਮਾਂ ਆਵੇ ਕਿਰਪਾ ਕਰਿਓ ਮੇਰੇ ਨੇਤਰ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਤੇਰੀ ਝਲਕ ਵਿਖ ਜਾਵੇ। ਕੀ ਹੁੰਦਾ ਜਦੋਂ ਅਖੀਰਲਾ ਸਮਾਂ ਆਇਆ, ਉਸ ਵਕਤ ਬਾਬਾ ਜੀ ਨੂੰ ਰਾਤ ਸੁਪਨਾ ਆਉਂਦਾ ਕਿ ਮਹਾਰਾਜ ਬੁੱਧ ਸਿੰਘ ਭਾਵ ਸਤਿਗੁਰੂ ਹਰੀ ਸਿੰਘ ਜੀ ਔਰ ਸ੍ਰੀ ਸਤਿਗੁਰੂ ਰਾਮ ਸਿੰਘ ਰਾਤ ਵੇਲੇ ਆਏ, ਉਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਬੜੇ ਵਧੀਆ ਵਿਬਾਨਾਂ ਦੇ ਉੱਤੇ ਸੈਰਾਂ ਕਰਵਾ ਰਹੇ ਨੇ। ਬਾਬਾ ਜੀ ਨੇ ਸੋਚਿਆ ਸਮਾਂ ਆ ਗਿਆ, ਫਿਰ ਸੋਚਿਆ ਉਹ ਸਮਾਂ ਤੇ ਆ ਗਿਆ ਪਰ ਉਹ ਨਹੀਂ ਆਏ ਜਿਨ੍ਹਾਂ ਦੀ ਉਡੀਕ ਸੀ, ਜੇ ਉਹ ਆ ਜਾਣ ਕਿਤੇ ਦੀਦਾਰ ਵਿਖਾ ਦੇਣ ਤੇ ਕਿਹਾ ਅਜਿਹੀ ਮੌਤ ਹੋਵੇ, ਅਜਿਹੀ ਮਰਨੀ ਹੋਵੇ ਕਿ ਦੁਬਾਰਾ ਉਹ ਮਰਨੀ ਨਾ ਪਵੇ। ਅਜਿਹੀ ਹਾਲਤ ਕਿ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਯਾਦ ਕਰ ਕਰਕੇ ਕੁਛ ਸਿੱਖ ਜਿਹੜੇ ਕਹਿੰਦੇ ਸੀ ਅਕਾਲ ਪੁਰਖ ਪਾਤਸ਼ਾਹ ਲੋਕਾਂ ਦੀਆਂ ਤੇ ਵੇਖਦੀਆਂ ਕਿ ਅੱਖਾਂ ਰੋਂਦੀਆਂ, ਸਾਡਾ ਦਿਲ ਰੋਂਦਾ, ਅੱਖਾਂ ਤੇ ਉਹ ਕਿਸੇ ਨੂੰ ਵਿਖਾ ਵੀ ਦਿੰਦੇ ਨੇ ਕਿ ਰੋ ਰਹੀਆਂ ਨੇ, ਪਰ ਇਹ ਪਾਤਸ਼ਾਹ ਅਸੀਂ ਇਹ ਜਿਹੜਾ ਦਿਲ ਹੈ ਉਹ ਕਿਹਨੂੰ ਵਿਖਾਈਏ। ਸੋ ਉਸ ਵਕਤ ਬਾਬਾ ਜੱਸਾ ਸਿੰਘ ਜੀ ਜਿਹੜੇ ਯਾਦ ਕਰਦੇ ਪਏ ਨੇ ਆਪਣੇ ਪਾਤਸ਼ਾਹ ਨੂੰ, ਕੀ ਹੋਇਆ ਜਦੋਂ ਅੱਖਾਂ ਮਿਟਣ ਦੀ ਤਾਦਾਰ ਦੇ ਉੱਤੇ ਨੇ ਸਤਿਗੁਰੂ ਜੀ ਸਾਹਮਣੇ ਪ੍ਰਗਟ ਹੋਏ ਤੇ ਬਾਬਾ ਜੀ ਕਹਿਣ ਲੱਗੇ ਕਿ ਵੇਖੋ ਮੇਰਾ ਅਕਾਲ ਪੁਰਖ, ਮੇਰਾ ਪਾਤਸ਼ਾਹ ਸਾਹਮਣੇ ਹੈ, ਦੀਦਾਰ ਦੇ ਰਿਹਾ ਹੈ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਇਹ ਆਵਾਜ਼ ਆਉਂਦੀ ਸੀ, ਦੇਹ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਜਦੋਂ ਮੈਂ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਜੀ ਦੇ ਕੋਲ ਫਿਰ ਤਿੰਨ ਸਿੱਖ ਹੋਰ ਆਏ, ਜਿਨ੍ਹਾਂ ਵਿੱਚ ਇੱਕ ਆਏ ਸੰਤ ਸਮੁੰਦ ਸਿੰਘ ਜੀ। ਹੁਣ ਸਤਿਗੁਰੂ ਪਾਤਸ਼ਾਹ ਕੋਲ ਆਉਂਦੇ ਨੇ, ਗਰੀਬ ਨਵਾਜ ਜੀ ਕਿਹਾ ਕਿ ਸਤਿਗੁਰੂ ਜੀ ਦਾ ਹੁਕਮ ਹੈ ਕਿ ਸਾਲ ਬਾਅਦ ਕੋਈ ਆਉਣਾ ਹੋਵੇ ਤੇ ਆ ਜਾਵੇ, ਕਰੜਾਈ ਬਹੁਤੀ ਹੈ ਨਾ ਜਾਓ। ਪਰ ਅੰਦਰ ਜਿਹੜੀ ਬੇਚੈਨੀ ਸੀ, ਅੰਦਰ ਜਿਹੜੀ ਤੜਫ ਸੀ, ਉਹ ਟਿਕਣ ਦਿੰਦੀ ਹੈ। ਹੋ ਸਕਦਾ ਦੁਨੀਆਂ ਸੁੱਖ ਨਾਲ ਸੁਣਦੀ ਹੋਵੇ ਉਹ, ਪਰ ਜਿਹੜੇ ਇਹ ਮਰਜੀਵੜੇ ਨੇ ਜਿਨ੍ਹਾਂ ਦਾ ਪਿਆਰ ਹੈ ਨੇਹ ਹੋਇਆ ਉਸ ਸਤਿਗੁਰੂ ਦੇ ਨਾਲ, ਕਿਹਦੇ ਨਾਲ, ਜਿਹੜਾ ਹੈ ਬੇਪਰਵਾਹ, ਉਹਨਾਂ ਲੋਕਾਂ ਦੀ ਹਾਲਤ ਜਦੋਂ ਕੋਈ ਵੇਖਦਾ ਹੈ ਕਿ ਕਿਵੇਂ ਤੁਸੀਂ ਹਰ ਵਕਤ ਰੰਗ ਰਤੜੇ ਸੁਭਾਅ ਵਾਲੇ ਬਣੇ ਰਹਿੰਦੇ ਹੋ, ਤੁਹਾਡੇ ਨੇਤਰਾਂ ਵਿੱਚ ਪਤਾ ਨੀ ਕਿਹੜਾ ਜਲਾਲ ਹੈ, ਤੇ ਉਸ ਵਕਤ ਉਹ ਕਿਵੇਂ ਨਾ ਉਸ ਸਤਿਗੁਰੂ ਨੂੰ ਮਿਲਣ ਜਾਣ ਜਿਹਨੂੰ ਕਹਿੰਦੇ ਨੇ ਬੇਪਰਵਾਹ। ਸਤਿਗੁਰ ਬੇਪਰਵਾਹ ਉਹ ਹੈ ਅਜਿਹਾ ਜਿਹਨੂੰ ਕਿਸੇ ਦੀ ਪਰਵਾਹ ਨੀ, ਜੋ ਮਰਜ਼ੀ ਕਿੱਥੇ ਹੋਵੇ ਪਿਆ, ਜੇ ਉਹਨੇ ਕਿਸੇ ਨੂੰ ਵਸਤੂ ਦੇਣੀ ਹੈ ਤੇ ਤਾਂ ਨੀ ਪੁੱਛਣਾ, ਜੇ ਕਿਸੇ ਤੇ ਕਿਰਪਾ ਕਰਨੀ ਹੈ ਤਾਂ ਨੀ, ਉਹ ਲੱਖਾਂ ਪੈਰੇ ਹੋਣ ਪਰ ਜਿਹਦੇ ਉੱਤੇ ਬਖਸ਼ਿਸ਼ ਹੋਵੇ, ਜਿਹਦੇ ਪਿੱਠ ਦੇ ਉੱਤੇ ਹੱਥ ਹੋਵੇ, ਉਹ ਸਾਰੀਆਂ ਔਕੜਾਂ ਨੂੰ ਚੀਰਦਾ ਹੋਇਆ ਪਹੁੰਚ ਜਾਂਦਾ। ਤੇ ਕਿਉਂ ਸਿੱਖ ਦਰਸ਼ਨ ਕਰਨ ਜਾਂਦੇ ਨੇ, ਉਹਨਾਂ ਦਾ ਪਿਆਰ ਕਿਹਦੇ ਨਾਲ ਸੀ, ਕਿ ਦੁਨੀਆਂਦਾਰ ਨਾਲ ਸੀ, ਕੀ ਕਿਸੇ ਅਜਿਹੇ ਬੰਦੇ ਨਾਲ ਸੀ ਜਿਹੜਾ ਝੂਠਾ ਬਾਦਸ਼ਾਹ ਹੋਵੇ, ਨਹੀਂ, ਉਹਨਾਂ ਦਾ ਪਿਆਰ ਸੀ। ਉਹ ਕਹਿੰਦੇ ਸੀ ਨੇਹੋ ਲਾ ਲਿਆ ਬੇਪਰਵਾਹ ਦੇ ਨਾਲ, ਉਸ ਦਿਨ ਦੁਨੀ ਦੇ ਸਾਥ ਨਾਲ ਲਾ ਲਿਆ ਬੇਪਰਵਾਹ ਦੇ ਨਾਲ। ਸ਼ਾਹ ਦੇ ਨਾਲ, ਜਿਹੜਾ ਦੀਨ ਔਰ ਦੁਨੀ ਹਰ ਪਾਸੇ ਦਾ ਸ਼ਾਹ ਹੈ, ਹਰ ਪਾਸੇ ਬਖਸ਼ਿਸ਼ ਕਰ ਸਕਦਾ। ਸੰਤ ਸਮੁੰਦ ਸਿੰਘ ਹੋਰੀ ਜਦੋਂ ਪਹੁੰਚਦੇ ਨੇ ਉੱਥੇ, ਕੀ ਹੋਇਆ, ਜਾ ਕੇ ਉਹ ਵਾਲੇ ਵਾਇਲਸ ਜੋ ਰੋਡ ਹੈ ਉਸ ਦੇ ਉੱਤੇ ਤੁਰੇ ਜਾਂਦੇ ਨੇ, ਹਰ ਪਾਸੇ ਕਰੜਾਈ ਹੀ ਕਰੜਾਈ। ਸਿਪਾਹੀ ਜਿਹੜਾ ਬੰਦੂਕ ਤਾਣ ਕੇ ਬੈਠਾ, ਉਹਨੂੰ ਇੱਕੋ ਹੀ ਹੁਕਮ ਹੈ, ਆਰਡਰ ਹੈ ਕਿ ਜਿਹੜਾ ਇੱਥੇ ਆ ਕੇ ਖਲੋ ਜਾਏ ਥੜੇ ਦੇ ਉੱਤੇ, ਕੋਈ ਵੀ ਲੱਗੇ ਕਿ ਕੋਈ ਗੱਲਬਾਤ ਕਰ ਰਿਹਾ ਰਾਜਾ ਰਾਮ ਸਿੰਘ ਨਾਲ, ਨਾਲ ਦੀ ਨਾਲ ਸ਼ੂਟ ਕਰ ਦਿਓ, ਉਹਨੂੰ ਮਾਰ ਦੇਵੋ। ਪਰ ਇਹ ਵੀ ਰੰਗ ਰਤੜੇ ਅਜਿਹੇ ਸਨ, ਇਹਨਾਂ ਨੂੰ ਮੌਤ ਦਾ ਭੈ ਹੀ ਕੀ, ਇਹ ਤੇ ਉਹਦੇ ਨਾਲ ਪਿਆਰ ਲਾ ਬੈਠੇ ਨੇ ਜਿਹੜਾ ਦੀਨ ਦੁਨੀ ਦਾ ਸ਼ਾਹ ਹੈ, ਜਿਹੜਾ ਬੇਪਰਵਾਹ ਹੈ, ਜਿਹੜਾ ਕਿਸੇ ਦਾ ਮੁਹਤਾਜ ਨਹੀਂ। ਉਸ ਵਕਤ ਜਦੋਂ ਤੁਰੇ ਜਾਂਦੇ ਨੇ ਸੰਤ ਸਮੁੰਦ ਸਿੰਘ ਹੋਰੀ, ਇਹ ਕਹਿੰਦੇ ਜਾਂਦੇ ਨੇ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰੋ, ਉਸ ਵਕਤ ਭਾਈ ਨਾਨੂ ਜੀ ਸਤਿਗੁਰੂ ਜੀ ਦੇ ਸੇਵਕ, ਉਹਨਾਂ ਨੇ ਜਦੋਂ ਸੁਣਿਆ ਤੇ ਨਾਲ ਹੀ ਹੌਲੀ ਜੀ ਆਵਾਜ਼ ਦੇ ਕੇ ਕਿਹਾ ਕਿ ਇੱਥੇ ਭੇਸ ਬਦਲਾ ਕੇ ਆਪਣਾ ਆ ਜਾਓ ਤਾਂ ਕਿ ਕੋਈ ਪਛਾਣ ਨਾ ਸਕੇ। ਤੇ ਕੀ ਹੋਇਆ, ਜੋ ਸੰਤ ਸਮੁੰਦ ਸਿੰਘ ਹੋਰੀ ਨੇ ਉਸ ਵਕਤ ਦਾ ਇਤਿਹਾਸ ਦੱਸਦਾ ਹੈ ਕਿ ਕਈ ਤਰ੍ਹਾਂ ਦਾ ਉਹਨਾਂ ਨੇ ਭੇਖ ਬਣਾ ਲਿਆ। ਸੰਤ ਸਮੁੰਦ ਸਿੰਘ ਜਿਹੜੇ ਹੋਰੇ ਨੇ, ਇਹਨਾਂ ਨੇ ਕੀ ਕੀਤਾ, ਕਾਲੇ ਰੰਗ ਦਾ ਉਸ ਵਕਤ ਜਾਮਾ ਪਾ ਲਿਆ, ਪਹਿਰਾਵਾ ਪਹਿਨਿਆ। ਇੱਥੇ ਇਹ ਨਹੀਂ ਸੀ ਕਿ ਰੰਗ ਕੈਸਾ, ਇੱਥੇ ਸਿਰਫ ਇਹ ਸੀ ਕਿ ਸਾਹਮਣੇ ਜਿਹੜਾ ਮਹਿਬੂਬ ਮੇਰਾ ਸਤਿਗੁਰੂ ਹੈ, ਇਹਦਾ ਦੀਦਾਰ ਇਹਦਾ ਦਰਸ਼ਨ ਹੋ ਜਾਏ। ਜਦੋਂ ਅਜਿਹਾ ਹੋਇਆ, ਤੁਰੇ ਆਉਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਵੇਖ ਕੇ ਫਿਰ ਇਹਨਾਂ ਵੱਲ ਮੁਸਕਰਾਏ, ਤੇ ਸੰਤ ਸਮੁੰਦ ਸਿੰਘ ਫਿਰ ਕੀ ਸੋਚਦੇ ਨੇ ਕਿ ਤੇਰੇ ਨਾਮ ਰੱਤੇ ਦਰਵੇਸ਼ ਭਏ, ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਉਹ ਲੋਕ ਕਹੇ ਦਰਵੇਸ਼। ਫਰੀਦ ਜਿਹੜਾ ਫਰੀਦ ਜੀ ਵੀ ਜਦੋਂ ਬਾਣਾ ਪਾਇਆ ਉਸ ਸਾਹਿਬ ਦੇ ਰੰਗ ਵਿੱਚ ਰੱਤੇ ਹੋਏ ਨੇ, ਬਿਰਤੀ ਉਹਦੇ ਚਰਨਾਂ ਵਿੱਚ ਜਦੋਂ ਟਿਕੀ ਹੋਈ ਏ ਤੇ ਲੋਕ ਕਹਿੰਦੇ ਨੇ ਵੇਖੋ ਇਹ ਦਰਵੇਸ਼ ਬੈਠਾ, ਵੇਖੋ ਰੱਬ ਦਾ ਪਿਆਰਾ ਬੈਠਾ, ਇਹਨੂੰ ਦੁਨੀਆਂ ਦੀ ਸੋਝੀ ਨੀ। ਤੇ ਉੱਥੇ ਫਰੀਦ ਕਹਿੰਦੇ ਨੇ ਉਹ ਮੇਰੇ ਕੱਪੜੇ ਵੇਖੋ, ਕਾਲੇ ਮੈਡੇ ਵੇਸ ਨੇ ਮੇਰੇ, ਉਹ ਮੇਰੇ ਔਗਣ ਵੇਖੋ ਕਿੰਨੇ ਔਗਣਾਂ ਦਾ ਮੈਂ ਭਰਿਆ, ਮੈਨੂੰ ਦਰਵੇਸ਼ ਕਹਿੰਦੇ ਹੋ। ਸੰਤ ਸਮੁੰਦ ਸਿੰਘ ਹਰੀ ਆਪਣੇ ਬਸਤਰਾਂ ਵੱਲ ਵੇਖਦੇ ਨੇ, ਉਹ ਕਿਤੇ ਇਹਦਾ ਹੁਕਮ ਸੀ ਕਿ ਨੀਲਾ ਕਾਲਾ ਪਹਿਨਣਾ ਨਹੀਂ। ਅੱਜ ਅਜਿਹੀ ਅਵਸਥਾ ਹੈ, ਪੈਰਾਂ ਵਿੱਚ ਜੋੜਾ ਨਹੀਂ, ਸਿਰ ਦੇ ਉੱਤੇ ਵਧੀਆ ਕੁਛ ਬੱਧਾ ਨਹੀਂ, ਸਰੀਰ ਦੇ ਉੱਤੇ ਕਾਲੇ ਰੰਗ ਦੇ ਪਾਟੇ ਪੁਰਾਣੇ ਬਸਤਰ ਪਹਿਨੇ ਨੇ। ਕਾਰਨ ਕੀ? ਕਿ ਇਹਦਾ ਦਰਸ਼ਨ ਹੋ ਜਾਏ। ਕੀ ਕਹਿੰਦੇ ਨੇ? ਤੇਰੇ ਦੀਦਾਰ ਕਰਨ ਵਾਸਤੇ ਕੈਸੇ ਬਣ ਕੇ ਆਉਣਾ ਪੈਂਦਾ ਕਿ ਦਰਵੇਸ਼ਾਂ ਵਾਲੀ ਹਾਲਤ ਹੈ, ਅਜਿਹੀ ਹਾਲਤ ਹੈ ਕਿ ਬੇਸ਼ੱਕ ਤੂੰ ਸਾਨੂੰ ਬਾਦਸ਼ਾਹ ਬਣਾ ਦਿੱਤਾ, ਅਜਿਹੀ ਕਿਰਪਾ ਕੀਤੀ ਹੈ। ਉਹੀ ਲੋਕ ਜਿਹੜੇ ਕਹਿੰਦੇ ਸੀ ਨਹੀਂ ਹਮ ਭੇਖ ਕੇ ਜੋਗੀ ਹਮਾਰਾ ਪੰਥ ਨਿਆਰਾ ਹੈ, ਭੇਖ ਕੇ ਜੋਗੀ ਹਮਾਰਾ ਪੰਥ ਨਿਆਰਾ। ਸਤਿਗੁਰੂ ਰਾਮ ਸਿੰਘ ਪਾਤਸ਼ਾਹ ਨੇ ਵਾਕਈ ਸਾਨੂੰ ਅਜਿਹੇ ਬਣਾ ਦਿੱਤਾ। ਪਰ ਅੱਜ ਕੀ ਹੋਇਆ? ਸੰਤ ਸਮੁੰਦ ਸਿੰਘ ਹੋਰੀ ਕਹਿੰਦੇ ਪਏ ਨੇ ਤੇਰੇ ਨਾਮ ਰੱਤੇ ਦਰਵੇਸ਼ ਭਏ, ਅੱਜ ਪਾਤਸ਼ਾਹ ਤੇਰਾ ਦੀਦਾਰ ਕਰਨ ਵਾਸਤੇ ਅਜਿਹਾ ਕਰਨਾ ਪਿਆ, ਕਿਉਂਕਿ ਉਹ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਦੇਹ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਮੇਰਾ ਕਿਤੇ ਮੇਲ ਹੋ ਜਾਏ। ਇਹਦੇ ਵਿੱਚ ਉਹਨਾਂ ਨੇ ਕਿਸੇ ਸ਼ਰਤ ਨੂੰ ਨਹੀਂ ਅੜਨ ਦਿੱਤਾ ਕਿ ਕੀ ਕਰਨਾ ਪਏਗਾ, ਕਿਵੇਂ ਕਰਨਾ ਪਏਗਾ, ਕਿੱਥੇ ਝੁਕਣਾ ਪਏਗਾ, ਕਿਹਦੇ ਗੁਲਾਮ ਬਣਨਾ ਪਏਗਾ, ਸਭ ਮਨਜ਼ੂਰ ਹੈ, ਬਸ ਇੱਕੋ ਇੱਕ ਕੰਮ ਸਾਨੂੰ ਦੀਦਾਰ ਹੋ ਜਾਏ, ਦਰਸ਼ ਹੋ ਜਾਏ। ਸਤਿਗੁਰੂ ਰਾਮ ਸਿੰਘ ਜੀ ਉਸ ਵਕਤ ਦੀ ਮੈਂ ਗੱਲ ਕਰਾਂ, ਅਰਜ਼ ਕਰ ਰਿਹਾ ਆਪ ਜੀ ਦੇ ਚਰਨਾਂ ਵਿੱਚ ਕਿ ਸਿੱਖ ਦੇ ਅੰਦਰ ਇੱਕੋ ਇੱਕ ਗੱਲ ਹੁੰਦੀ ਹੈ, ਪ੍ਰੇਮੀ ਜੋ ਹੋਇਆ ਕਿ ਪਾਤਸ਼ਾਹ ਤੂੰ ਤੇ ਸਿਰਫ ਤੂੰ, ਤੇਰੇ ਤੱਕ ਸਾਡਾ ਜਹਾਨ ਹੈ, ਤੂੰ ਹੀ ਸਾਡੀ ਜਿੰਦ ਜਾਨ, ਸਭ ਕੁਛ ਤੂੰ ਹੈ, ਦੀਨ ਇਮਾਨ ਸਾਡਾ ਮੱਕਾ ਤੂੰ ਹੈ, ਕਾਬਾ ਤੂੰ ਹੈ, ਸਭ ਕੁਛ ਤੂੰ ਹੈ, ਤੂੰ ਸਾਡੇ ਜੇ ਸਾਹਮਣੇ ਹੋਵੇ ਤੇ ਗਰੀਬ ਨਵਾਜ਼, ਸਾਨੂੰ ਕਿਸੇ ਜੰਨਤ ਦੀ ਲੋੜ ਨਹੀਂ, ਖੁਦਾਈ ਦੀ ਲੋੜ ਨਹੀਂ। ਉਹਨਾਂ ਲੋਕਾਂ ਨੇ ਤੇ ਮੁਕਤੀ ਨੂੰ ਵੀ ਛੱਡ ਦਿੱਤਾ, ਮੁਕਤ ਬੱਪੂਰੀ ਪੀ ਗਿਆਨੀ ਤਿਆਗੇ, ਗਿਆਨੀ ਲੋਕਾਂ ਨੇ ਮੁਕਤੀ ਨੂੰ ਵੀ ਕਿਹਾ ਪਰਮੇਸ਼ਰਾ ਆਪਣੇ ਕੋਲ ਸੰਭਾਲ ਇਹ ਚੀਜ਼, ਤੇ ਅੱਗੋ ਪਰਮਾਤਮਾ ਕਹਿੰਦੇ ਨੇ ਚਾਹੀਦਾ ਕੀ ਹੈ, ਉਹਨਾਂ ਨੇ ਕਿਹਾ ਇੱਕੋ ਚੀਜ਼ ਚਾਹੀਦੀ, ਉਹ ਹੈ ਤੂੰ, ਬਸ ਸਾਡੇ ਸਾਹਮਣੇ ਰਵੇ ਹਰ ਵਕਤ, ਸਵਾਸ ਸਵਾਸ ਤੇਰਾ ਯਾਦ ਚੇਤਾ ਆਵੇ, ਜਦੋਂ ਤੇਰਾ ਨਾਮ ਲਈਏ ਬਸ ਤੇਰੀ ਮੂਰਤ ਸਾਹਮਣੇ ਹੈ, ਉੱਗੜ ਕੇ ਆ ਜਾਏ ਅੱਖਾਂ ਦੇ, ਕਿਉਂਕਿ ਦੇਹ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਬਾਬਾ ਖੁਸ਼ਹਾਲ ਜੀ ਅਜਿਹੀ ਅਵਸਥਾ ਦੇ ਮਾਲਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਉਸ ਵਕਤ ਦੀ ਮੈਂ ਗੱਲ ਕਰਨ ਲੱਗਾ ਕਿ ਹਜੇ ਪਰਦੇਸ ਜਦੋਂ ਜਾਣਾ ਸੀ ਤੇ ਸਤਿਗੁਰੂ ਜੀ ਬਾਬੇ ਨੂੰ ਕਹਿੰਦੇ ਸੀ ਕਿ ਮੈਂ ਤੇ ਤੁਰ ਜਾਣਾ, ਇਹ ਜਿਹੜੇ ਗੋਰੇ ਨੇ, ਇਹ ਜਿਹੜੇ ਬਿੱਲੇ ਨੇ ਮੈਨੂੰ ਹੱਥ ਪਾਉਣਗੇ, ਮੈਂ ਇੱਥੋਂ ਤੁਰ ਜਾਵਾਂਗਾ, ਮੇਰੇ ਗਿਆ ਹੀ, ਜਦੋਂ ਮੈਂ ਉੱਥੇ ਤੁਰ ਗਿਆ ਇਹਨਾਂ ਦੀ ਜੜ ਪੁੱਟੀ ਜਾਊਗੀ। ਉਸ ਵਕਤ ਬਾਬਾ ਖੁਸ਼ਹਾਲ ਜੀ ਕਹਿਣ ਲੱਗੇ, ਉਹ ਜੇ ਤੂੰ ਤੁਰ ਹੀ ਜਾਣਾ ਤੇ ਫਿਰ ਪਿਆਰ ਕਾਹਦੇ ਵਾਸਤੇ ਪਾਇਆ, ਸਾਨੂੰ ਨੀਵਿਆਂ ਨੂੰ ਉੱਚਾ ਚੱਕ ਕੇ ਕੀਤਾ, ਸਾਡੇ ਜੀਵਨ ਐਡੇ ਵਧੀਆ ਬਣਾ ਦਿੱਤੇ, ਅੱਜ ਸੁੱਖ ਦੇਣ ਵਾਲਿਆ ਮੈਨੂੰ ਕਹਿੰਦੇ ਤੁਰ ਜਾਵਾਂਗਾ, ਇਹ ਗੱਲ ਨਹੀਂ, ਇਹ ਫਿਰ ਕਾਹਦਾ ਪਿਆਰ ਹੋਇਆ। ਤੇ ਸਤਿਗੁਰੂ ਕਹਿਣ ਲੱਗੇ ਨਹੀਂ, ਮੈਂ ਵਾਕੀ ਤੁਰ ਜਾਣਾ। ਉਹ ਕਹਿਣ ਲੱਗਾ ਬਾਬਾ ਫਿਰ ਕਈ ਜਾਂਦੇ ਹੋ, ਸਾਰਾ ਕੁਝ ਤੁਹਾਨੂੰ ਦਿੱਤਾ, ਉਹ ਸਾਡਾ ਸਭ ਕੁਛ ਤੇ ਤੂੰ ਹੈ, ਤੇਰੇ ਨਾਲ ਹੀ ਤੇ ਸਾਡੀ ਜ਼ਿੰਦਗੀ ਵਸਦੀ ਹੈ, ਤੂੰ ਦਿੱਤਾ ਕੀ ਹੈ, ਕਿਉਂਕਿ ਜੋ ਦਿੱਤਾ ਉਹ ਤੂੰ ਹੀ ਆਪਣਾ ਆਪ ਹੈ, ਤੇ ਤੂੰ ਹੀ ਜੇ ਤੁਰ ਗਿਆ ਤੇ ਗਰੀਬ ਨਵਾਜ ਪਾਤਸ਼ਾਹ ਉਸ ਵਕਤ ਕਹਿੰਦੇ ਨੇ ਉਹ ਮੀਰੀ ਪੀਰੀ ਸਭ ਕੁਛ ਫਕੀਰੀ ਤੁਹਾਨੂੰ ਦਿੱਤੀ, ਦਰਵੇਸ਼ੀ ਤੁਹਾਨੂੰ ਦਿੱਤੀ, ਵਿਸ਼ਨੂੰ ਦਾ ਵਿਸ਼ਨੂੰ ਪਦ ਤੁਹਾਨੂੰ ਦਿੱਤਾ, ਸ਼ਿਵ ਦਾ ਸ਼ਿਵਾਤਮ ਤੁਹਾਨੂੰ ਦੇ ਦਿੱਤਾ, ਸਭ ਕੁਛ ਤੁਹਾਨੂੰ ਸੌਂਪ ਦਿੱਤਾ, ਹੋਰ ਕੀ ਚਾਹੀਦਾ। ਅਰਜ਼ ਕਰਾਂ ਬੇਸ਼ੱਕ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ, ਸਤਿਗੁਰੂ ਜੀ ਤੁਰ ਵੀ ਜਦੋਂ ਜਾਂਦੇ ਨੇ ਇੱਥੋਂ ਤੇ ਉਹ ਵਾਲੇ ਜਿਹੜੇ ਸੰਤ ਨੇ ਉਹ ਫਿਰ ਤੜਫਦੇ ਨੇ, ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਇੱਕੋ ਇੱਕ ਚਾਹਨਾ ਹੈ, ਤੇ ਆਪਸ ਵਿੱਚ ਕੀ ਉਹ ਕਹਿੰਦੇ ਨੇ, ਇਹੀ ਧਾਰਨਾ ਪੜ੍ਹ ਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਉਹ ਦੇਹੋ ਸੱਜਣ ਅਸੀਸੜੀਆ ਹੋਵੇ ਸਾਹਿਬ ਸਿਓ ਮੇਲ, ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਜਿਵੇਂ ਉਹ ਨਾਮਧਾਰੀ ਸਿੱਖ ਤੜਫਦੇ ਸੀ ਆਪਣੇ ਸਤਿਗੁਰੂ ਦੀ ਯਾਦ ਵਿੱਚ ਦਿਦਾਰਿਆਂ ਵਾਸਤੇ, ਅੱਜ ਵੀ ਅਜਿਹੇ ਨੇ ਪ੍ਰੇਮੀ ਜਿਹੜੇ ਯਾਦ ਕਰ ਰਹੇ ਨੇ ਦਿਨ ਰਾਤ ਇੱਕ ਰਟ ਕੇ, ਪਾਤਸ਼ਾਹ ਕਦੋਂ ਦਰਸ਼ਨ ਦਿਓਗੇ। ਸੋ ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ, ਗਰੀਬ ਨਵਾਜ, ਉਹ ਸਮਾਂ ਸੁਲੱਖਣਾ ਹੋਵੇ ਜਦੋਂ ਤੁਹਾਡਾ ਦਿਦਾਰਾ ਹੋਵੇ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।